13 ਬਾਬ ਅੰਤਾਕੀਆ ਦੀ ਕਲੀਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ ਬਰਨਬਾਸ ਔਰ ਸ਼ਿਮੋਨ ਜੋ ਨਿਗਰ ਕਹਾਉਂਦਾ ਹੈ ਅਤੇ ਲਿਕਿਉਸ ਕੁਰੇਨੇ ਦਾ ਇੱਕ ਮਨੁੱਖ ਸੀ ਅਤੇ ਮਨੀਏਨ ਜਿਹੜਾ ਰਾਜਾ ਹੈਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ ਜਦ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ। ਤਦ ਉਹਨਾਂ ਨੇ ਵਰਤ ਰੱਖ ਕੇ ਪ੍ਰਾਰਥਨਾ ਕਰਕੇ ਉਹਨਾਂ ਨੂੰ ਉਹਨਾਂ ਉੱਤੇ ਹੱਥ ਧਰੇ ਅਤੇ ਉਹਨਾਂ ਨੂੰ ਵਿਦਾ ਕੀਤਾ। ਸੋ ਉਹ ਪਵਿੱਤਰ ਆਤਮਾ ਦੇ ਇਕੱਲੇ ਹੋਏ ਅਤੇ ਸਿਲੂਕੀਆ ਨੂੰ ਆਏ ਅਤੇ ਉੱਥੋਂ ਜਹਾਜ਼ ਉੱਤੇ ਚੜ ਕੇ ਕੁਪਰੁਸ ਨੂੰ ਗਏ ਅਤੇ ਉਹਨਾਂ ਨੇ ਸਲਮੀਨ ਅਤੇ ਪਹੁੰਚ ਕੇ ਯਹੂਦੀਆਂ ਦੇ ਸਮਾਜਾਂ ਵਿੱਚ ਪਰਮੇਸ਼ਵਰ ਦਾ ਵਚਨ ਸੁਣਾਇਆ ਅਤੇ ਹੁਣ ਉਹਨਾਂ ਦੇ ਸੇਵਕ ਉਹਨਾਂ ਨਾਲ ਸੀ। ਜਦ ਉਹ ਸਾਰੇ ਟਾਪੂ ਵਿੱਚ ਫਿਰਦੇ ਫਿਰਦੇ ਪਾਫੁਸ ਤਾਈਂ ਆਏ ਤਾਂ ਉਹਨਾਂ ਨੂੰ ਬੈਰੀਅਸੁਸ ਨਾਂ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂਗਰ ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ। ਉਹ ਸਰਗੀਉਸ ਪੌਲੁਸ ਡਿਪਟੀ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ ਅਤੇ ਇਸਨੇ ਬਰਨਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਸੱਦ ਕੇ ਪਰਮੇਸ਼ਵਰ ਦਾ ਵਚਨ ਸੁਣਾਉਣਾ ਚਾਹਿਆ। ਇਲਮਾਸ ਜਾਦੂਗਰ ਨੇ ਉਹਦੇ ਨਾਂ ਦਾ ਇੱਕ ਅਰਥ ਹੈ ਡਿਪਟੀ ਨੂੰ ਉਸ ਦੇ ਮੱਤ ਤੋਂ ਫੇਰਨ ਜਾਂ ਦਇਆ ਕਰਨ ਦਿੱਤੇ ਉਹਨਾਂ ਦਾ ਸਾਹਮਣਾ ਕੀਤਾ, ਪਰ ਸੌਲੁਸ ਨੇ ਜਿਹਨੂੰ ਪੌਲੁਸ ਨੇ ਆਖੀਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਦੇ ਵੱਲ ਧਿਆਨ ਕੀਤਾ ਅਤੇ ਆਖਿਆ, ਓਏ ਤੂੰ ਸਭ ਜੋ ਉਸ ਤਰ੍ਹਾਂ ਨਾਲ ਛਲ ਅਤੇ ਬੁਰਾਈ ਨਾਲ ਭਰਿਆ ਹੋਇਆ ਹੈ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਵਿੰਗੇ ਕਰਨ ਤੋਂ ਨਹੀਂ ਟਲੇਗਾ? ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨਾ ਹੋ ਜਾਏਗਾ ਅਤੇ ਕੁਝ ਚਿਰ ਤਿਕਰ ਸੂਰਜ ਨਾ ਵੇਖੇਗਾ। ਅਤੇ ਉਵੇਂ ਹੀ ਉਹ ਖੁਦ ਧੁੰਦ ਅਤੇ ਹਨੇਰਾ ਛਾ ਗਿਆ ਤਾਂ ਉਹ ਟੋਲਦਾ ਫਿਰਿਆ, ਭਾਈ ਕੋਈ ਉਹਦਾ ਹੱਥ ਫੜ ਕੇ ਮੈਨੂੰ ਚੱਲੇ। ਤਾਂ ਡਿਪਟੀ ਨੇ ਜਾ ਇਹ ਵਾਰਤਾ ਵੇਖੀ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਨੇਚਾ ਕੀਤੀ। ਤਾਂ ਪੌਲੁਸ ਔਰ ਉਹਦੇ ਸਾਥੀ ਪਾਫੁਸ ਤੋਂ ਜਹਾਜ਼ ਤੇ ਚੜ ਕੇ ਪੰਫੂਲੀਆ ਦੇ ਵਰਗੇ ਪਰਗਾ ਵਿੱਚ ਆਏ ਅਤੇ ਹੁਣ ਉਹਨਾਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਗਿਆ। ਉਹ ਪਰਗਾ ਤੋਂ ਲੰਘ ਕੇ ਪਿਸਤੀਆ ਅਤੇ ਅੰਤਾਕੀਆ ਦੇ ਵਿੱਚ ਅਪੜੇ ਔਰ ਸਬਤ ਦੇ ਦਿਨ ਸਮਾਜ ਵਿੱਚ ਜਾ ਬੈਠੇ ਅਤੇ ਤਦ ਤੁਰੇਤ ਔਰ ਨਵੀਆਂ ਵਿੱਚ ਪੜਨ ਦੇ ਪਿੱਛੋਂ ਸਮਾਜ ਦੇ ਸਰਦਾਰਾਂ ਨੇ ਉਹਨਾਂ ਨੂੰ ਕਹਾ ਭੇਜਿਆ ਕਿ ਹੇ ਪਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਦਾ ਵਚਨ ਤੁਹਾਡੇ ਕੋਲ ਹੋਵੇ ਤਾਂ ਸੁਣਾਓ। ਤਦ ਪੌਲੁਸ ਖੜਾ ਹੋ ਗਿਆ ਅਤੇ ਹੱਥ ਨਾਲ ਸੰਧ ਕਰਕੇ ਕਿਹਾ, ਹੇ ਇਸਰਾਇਲੀਓ ਅਤੇ ਪਰਮੇਸ਼ਵਰ ਦਾ ਪੈ ਕਰਨ ਵਾਲਿਓ, ਇਸਰਾਇਲ ਦੀ ਇਸ ਕੌਮ ਦੇ ਲਈ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਨੂੰ ਚੁਣਿਆ ਅਤੇ ਇਸ ਕੌਮ ਨੂੰ ਜਦ ਮਿਸਰ ਦੇ ਦੇਸ਼ ਵਿੱਚ ਪਰਦੇਸੀ ਸੀ ਵਧਾਇਆ ਅਤੇ ਪੂਜਾ ਦੇ ਬਲ ਨਾਲ ਉਹਨਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ ਅਤੇ 40 ਕੁ ਵਰੇ ਤਿਕਰ ਉਜਾੜ ਵਿੱਚ ਉਹਨਾਂ ਨੂੰ ਚਾਲ ਚੱਲੀ ਔਰ ਕਨਾਨ ਦੇਸ਼ ਵਿੱਚ 7 ਕੌਮਾਂ ਦਾ ਨਾਸ਼ ਕਰਕੇ ਉਹਨਾਂ ਦੇ ਦੇਸ਼ ਨੂੰ ਕੋਈ 450 ਵਰਿਆਂ ਤਿਕਰ ਉਹਨਾਂ ਦਾ ਵਿਰਸਾ ਕਰ ਦਿੱਤਾ। ਉਹਦੇ ਮਗਰੋਂ ਉਹਨੇ ਸੈਮੂਅਲ ਨਬੀ ਤਿਕਰ ਉਹਨਾਂ ਨੂੰ ਨਿਆਂ ਦਿੱਤੇ ਅਤੇ ਇਹਦੇ ਮਗਰੋਂ ਉਹਨਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ਵਰ ਨੇ ਇੱਕ ਮਨੁੱਖ ਬਿਨਿਆਮੀਨ ਦੇ ਗੋਤ ਦੇ ਕੀਸ਼ਤ ਦੇ ਪੁੱਤਰ ਸ਼ਾਉਲ ਨੂੰ 40 ਵਰਿਆਂ ਤਿਕਰ ਉਹਨਾਂ ਨੂੰ ਦਿੱਤਾ। ਫਿਰ ਉਹਨੂੰ ਹਟਾ ਕੇ ਦਾਊਦ ਨੂੰ ਖੜਾ ਕੀਤਾ ਭਾਈ ਉਹਨਾਂ ਦਾ ਪਾਤਸ਼ਾਹ ਹੋਵੇ, ਜਿਹਦੇ ਹੱਕ ਵਿੱਚ ਉਹਨੇ ਸਾਖੀ ਦੇ ਕੇ ਆਖਿਆ, ਭਾਈ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਪਾਉਂਦਾ ਇੱਕ ਮਨੁੱਖ ਲੱਭਿਆ ਹੈ, ਉਹ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ। ਉਸੇ ਦੇ ਅੰਸ ਤੋਂ ਪਰਮੇਸ਼ਵਰ ਨੇ ਆਪਣੇ ਕਰਾਬ ਮੁਜਬ ਇਸਰਾਇਲ ਦੇ ਕੋਲ ਇੱਕ ਮੁਕਤੀਦਾਤਾ ਯਸੂ ਲਿਆਂਦਾ, ਜਿਹਦੇ ਆਉਣ ਤੋਂ ਪਹਿਲਾਂ ਯਹੂਨਾ ਨੇ ਇਸਰਾਇਲ ਦੇ ਸਰਬਤ ਲੋਕਾਂ ਦੇ ਅੱਗੇ ਤੌਬਾ ਦਾ ਬਪਤਿਸਮਾ ਦਾ ਪ੍ਰਚਾਰ ਕੀਤਾ। ਜਦ ਯਹੂਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ, ਮੈਂ ਉਹ ਨਹੀਂ ਹਾਂ, ਪਰ ਵੇਖੋ ਇੱਕ ਜੋ ਮੇਰੇ ਪਿੱਛੋਂ ਆਉਂਦਾ ਹੈ ਜਿਹਦੇ ਪੈਰਾਂ ਦੀ ਜੁੱਤੀ ਖੋਲਣ ਦੇ ਯੋਗ ਵੀ ਮੈਂ ਨਹੀਂ ਹਾਂ। ਹੇ ਭਾਈਓ, ਅਬਰਾਹਾਮ ਦੀ ਅੰਸ਼ ਦੇ ਪੁੱਤਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ਵਰ ਦਾ ਪੈ ਕਰਦੇ ਹਨ, ਸਾਡੇ ਕੋਲ ਇਸ ਮੁਕਤੀ ਦਾ ਵਚਨ ਭੇਜਿਆ ਹੋਇਆ ਹੈ, ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਹਨਾਂ ਦੇ ਸਰਦਾਰਾਂ ਨੂੰ ਉਹਨੂੰ ਨਵੀਆਂ ਅਤੇ ਵਚਨਾਂ ਨੂੰ ਹੋਰ ਜੋ ਉਸ ਦਿਨ ਪੜੇ ਸਨ ਨਾ ਜਾਣ ਕੇ ਉਹਨੂੰ ਡੰਡ ਦੇ ਯੋਗ ਠਹਿਰਾਉਣ ਨਾਲ ਉਹਨਾਂ ਨੂੰ ਪੂਰਿਆ ਕੀਤਾ, ਭਾਵੇਂ ਉਹਨਾਂ ਨੇ ਉਹ ਵਿੱਚ ਕੇ ਕਤਲ ਦੇ ਲਾਇਕ ਕੋਈ ਦੋਸ਼ ਨਾ ਵੇਖਿਆ, ਤਾਂ ਵੀ ਪਿਲਾਤੂਸ ਤੇ ਅੱਗੇ ਅਰਜ਼ ਕੀਤੀ ਜੋ ਉਹਨੂੰ ਜਾਨੋਂ ਮਾਰਿਆ ਜਾਵੇ। ਅਤੇ ਜਦ ਸਭ ਕੁਝ ਪੂਰਾ ਅਤੇ ਉਹਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹਨੂੰ ਰੁੱਖ ਤੋਂ ਲਾ ਕੇ ਕਬਰ ਵਿੱਚ ਰੱਖਿਆ, ਪਰੰਤੂ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਹ ਬਹੁਤ ਦਿਨਾਂ ਤੀਕਰ ਉਹਨਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹਦੇ ਕੋਲ ਆਏ ਸਨ, ਅਤੇ ਹੁਣ ਲੋਕਾਂ ਦੇ ਅੱਗੇ ਉਹਦੇ ਉੱਤੇ ਸਾਖੀ ਦੇਣ ਵਾਲੇ ਹਨ। ਅਸੀਂ ਤੁਹਾਨੂੰ ਉਸ ਵਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਓ ਦਾਦਿਆਂ ਨਾਲ ਕੀਤਾ ਗਿਆ ਸੀ। ਭਾਈ ਪਰਮੇਸ਼ਵਰ ਨੇ ਯਿਸੂ ਨੂੰ ਉਠਾਲ ਕੇ ਸਾਡੀ ਔਲਾਦ ਲਈ ਅਤੇ ਉਸ ਸਮੇਂ ਵਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈ, ਅੱਜ ਤੂੰ ਮੈਥੋਂ ਜੰਮਿਆ ਹੈ। ਅਤੇ ਇਸ ਦੇ ਵਿਖੇ ਜੋ ਉਸਨੇ ਉਹਨੂੰ ਮੁਰਦਿਆਂ ਵਿਚੋਂ ਜਿਵਾ ਲਿਆ, ਭਾਈ ਉਹ ਫੇਰ ਸੜਨ ਵੱਲ ਕਦੇ ਨਾ ਮੁੜੇ। ਅਤੇ ਉਹਨੇ ਇਉਂ ਲਿਖਿਆ ਹੈ, ਜੋ ਮੈਂ ਦਾਊਦ ਦੇ ਪਵਿੱਤਰ ਅਤੇ ਅਟਲ ਪਦਾਰਥ ਤੁਹਾਨੂੰ ਦਿਆਂਗਾ। ਇਸ ਲਈ ਉਹ ਕਿਸੇ ਹੋਰ ਜ਼ਬੂਰ ਵਿਚ ਵੀ ਆਖਦਾ ਹੈ, ਭਾਈ ਤੂੰ ਆਪਣੇ ਪਵਿੱਤਰ ਪੁਰਖ ਨੂੰ ਨਾ ਸੜਨ ਦੇਵੇਂਗਾ। ਦਾਊਦ ਤਾਂ ਆਪਣੇ ਸਮੇਂ ਵਿਚ ਪਰਮੇਸ਼ਵਰ ਦੀ ਮਰਜ਼ੀ ਪੂਰੀ ਕਰਕੇ ਸੌਂ ਗਿਆ ਅਤੇ ਆਪਣੇ ਪਿਓ ਦਾਦਿਆਂ ਵਿਚ ਜਾ ਮਿਲਿਆ ਅਤੇ ਸੜ ਗਿਆ। ਪਰ ਇਹ ਜਿਹਨੂੰ ਪਰਮੇਸ਼ਵਰ ਨੇ ਜਵਾ ਲਿਆ ਹੈ ਨਾ ਸੜਿਆ। ਸੋ ਹੇ ਭਾਈਓ, ਇਹ ਜਾਣੋ ਕਿ ਉਸ ਦੇ ਵਸੀਲੇ ਨਾਲ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖੁਸ਼ਖਬਰੀ ਦਿੱਤੀ ਜਾਂਦੀ ਹੈ, ਅਤੇ ਉਸੇ ਦੇ ਰਾਹੀਂ ਹਰੇਕ ਜਿਹੜਾ ਨੇਚਾ ਕਰਦਾ ਹੈ ਉਹਨਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਸ਼ਰ੍ਹਾਂ ਨਾਲ ਬੇਗੁਨਾਹ ਨਾ ਠਹਿਰ ਸਕੇ। ਸੋ ਤੁਸੀਂ ਚੌਕਸ ਰਹੋ, ਕਿਤੇ ਇਉਂ ਨਾ ਹੋਵੇ ਕਿ ਉਹ ਜੋ ਨਬੀਆਂ ਵਿਚ ਕਿਹਾ ਗਿਆ ਸੀ ਸੋ ਤੁਹਾਡੇ ਉੱਤੇ ਵੀ ਆ ਪਵੇ ਕਿ ਹੇ ਤੁੱਛ ਜਾਣਨ ਵਾਲਿਓ ਅਤੇ ਚਰਚ ਮੰਨੋ ਔਰ ਨਸ਼ਟ ਹੋ ਜਾਓ, ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿਚ ਇੱਕ ਕਾਰਜ ਕਰਦਾ ਹਾਂ, ਅਜਿਹਾ ਕਾਰਜ ਭਾਵੇਂ ਕੋਈ ਤੁਹਾਨੂੰ ਦੱਸੇ ਪਰ ਤੁਸੀਂ ਕਦੀ ਵੀ ਉਸ ਨੂੰ ਸੱਚ ਨਾ ਮੰਨੋਗੇ। ਜਦ ਉਹ ਬਾਹਰ ਨਿਕਲ ਰਹੇ ਸਨ ਤਾਂ ਉਹ ਬੇਨਤੀ ਕਰਕੇ ਕਹਿਣ ਲੱਗੇ, ਭਾਈ ਅਗਲੇ ਪਲਕ ਸਬਤ ਦੇ ਦਿਨ ਇਹੋ ਗੱਲਾਂ ਸਾਨੂੰ ਸੁਣਾਉਣੀਆਂ ਜਾਣ। ਜਦ ਸਭਾ ਉੱਠ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਮੁਰੀਦਾਂ ਵਿਚੋਂ ਭਗਤ ਪੌਲਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ, ਅਤੇ ਉਹ ਉਹਨਾਂ ਦੇ ਨਾਲ ਗੱਲਾਂ ਕਰਕੇ ਉਹਨਾਂ ਨੂੰ ਸਮਝਾ ਦਿੱਤਾ, ਭਾਈ ਪਰਮੇਸ਼ਵਰ ਦੀ ਕਿਰਪਾ ਵਿਚ ਬਣੇ ਰਹੋ। ਅਗਲੇ ਸਬਤ ਦੇ ਦਿਨ ਕਰੀਬ ਸਾਰਾ ਨਗਰ ਪਰਮੇਸ਼ਵਰ ਦਾ ਵਚਨ ਸੁਣਨ ਨੂੰ ਇਕੱਠਾ ਹੋਇਆ, ਪਰ ਯਹੂਦੀ ਐਡੀ ਵੱਡੀ ਭੀੜ ਵੇਖ ਕੇ ਖਾਰ ਨਾਲ ਭਰ ਗਏ ਅਤੇ ਪੌਲਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਲੱਗੇ ਅਤੇ ਕੁਫਰ ਬਕਣ ਡੇ ਪਏ। ਤਦ ਪੌਲਸ ਨੇ ਬਰਨਬਾਸ ਬੇਤੜਕ ਹੋ ਕੇ ਬੋਲੇ ਕਿ ਜ਼ਰੂਰੀ ਸੀ ਜੋ ਪਰਮੇਸ਼ਵਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ, ਪਰ ਜਿਸ ਕਰਕੇ ਤੁਸੀਂ ਉਹਨੂੰ ਆਪਣੇ ਕੋਲੋਂ ਰੱਦ ਕਰਦੇ ਹੋ ਅਤੇ ਆਪ ਸੰਦੇਪਕ ਜੀਵਨ ਦੇ ਯੋਗ ਨਹੀਂ ਸਮਝਦੇ। ਤਾਂ ਵੇਖੋ, ਅਸੀਂ ਪਰਾਈਆਂ ਕੌਮਾਂ ਦੇ ਵੱਲ ਮੁੜਦੇ ਹਾਂ, ਕਿਉਂ ਜੋ ਪ੍ਰਭੂ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈ ਕੌਮਾਂ ਦੇ ਲੋਕਾਂ ਦੇ ਲਈ ਜੋਤ ਠਹਿਰਾਇਆ, ਭਾਈ ਤੂੰ ਧਰਤੀ ਦੇ ਬੰਨੇ ਤਿਕਰ ਮੁਕਤੀ ਦਾ ਕਾਰਨ ਹੋਵੇ। ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਆਨੰਦ ਹੋਏ ਅਤੇ ਪਰਮੇਸ਼ਵਰ ਦੇ ਵਚਨ ਦੀ ਵਡਿਆਈ ਕਰਨ ਲੱਗੇ, ਅਤੇ ਜਿੰਨੇ ਸੰਦੀਪਕ ਜੀਵਨ ਦੇ ਲਈ ਠਹਿਰਾਏ ਗਏ ਸਨ ਉਹਨਾਂ ਨੇਚਾ ਕੀਤੀ, ਔਰ ਉਹ ਸਾਰੇ ਦੇਸ਼ ਵਿਚ ਪ੍ਰਭੂ ਦਾ ਵਚਨ ਫੈਲਦਾ ਗਿਆ। ਪਰ ਯਹੂਦੀਆਂ ਨੇ ਭਗਤਨਾ ਪਤਵੰਤੀਆਂ ਇਸਤਰੀਆਂ ਅਤੇ ਨਗਰ ਦੇ ਸਾਰੇ ਵੱਡੇ ਆਦਮੀਆਂ ਨੂੰ ਬਾਰਿਆ ਔਰ ਪੌਲਸ ਅਤੇ ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਹਨਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ। ਪਰ ਉਹ ਉਹਨਾਂ ਦੇ ਉੱਤੇ ਆਪਣੇ ਪੈਰਾਂ ਦੀ ਧੂੜ ਝਾੜ ਕੇ ਇੱਕੋ ਨਿਯਮ ਵਿਚ ਆਏ, ਅਤੇ ਚੇਲੇ ਆਨੰਦ ਔਰ ਪਵਿੱਤਰ ਆਤਮਾ ਨਾਲ ਭਰੇ ਰਹਿੰਦੇ ਸਨ।